Sri Radha Guru Satnam Sri Radha Guru Jyotis Pavai Soi Karsi Hukum Na Karna Jai So Patisha शाह पात साहिब नानक रहन रजाई सो पात शाह शाह पात साहिब नानक रहन रजाई। वाहिगुरु जी का खालसा, वाहिगुरु जी की फतेह। परम सत्कार योग साध संगत जीओ, जपजी की 27वीं पौड़ी अंदर साहिब श्री गुरु नानक देव जी महाराज वाहिगुरु अकाल पुरख दे सर्वव्यापी दर घर की महिमा वर्णन कर रहे हैं। असी उस दे दर घर विच रहिंदे हां, जे उहदा दर घर कोई ना होवे ते असी भी नहीं होवांगे। लेकिन कोई विरला बंदा है जिहड़ा उहदे दर घर विच रहिंदा होया उहदी महिमा ते वडियाई करदा है। असीं जे किते वडियाई करदे भी हां ते अपना घर समझ के, अपना कोई संबंधी समझ के, अपनी कोई मलकीयत ते जायदाद समझ के उहदी उस्तत करदे हां, अपनी मैं नूं उस वडियाई दे नाल जोड़ लैंदे हां। पर दर घर उसदा है, रहिंदे उहदे घर विच हां ते वडियाई असीं अपनी करदे हां। बिल्कुल उल्ट गल है, जिस दे दर घर विच रहिंदे आ चाहीदा ते है कि उहदी उस्तत करिए, उहदी वडियाई करिए। इस लई सतगुरु सच्चे पातशाह जी ने वर्णन किया है कि तमाम कायनात, तमाम कुदरत जिहड़ी है उस वाहिगुरु परमात्मा दियां वडियाइयां विच मसरूर है, महव है। ते सतगुरु सच्चे पातशाह फुरमान करदे ने, गुरदेव कहिंदे ने, केते राग परी सों कहियन, केते गावन हारे गावै हैं तोहनो पौण पाणी वैसंतर गावै राजा धर्म द्वारे। कहिंदे ने हे वाहिगुरु अकाल पुरख, यह हवा, यह पानी, यह अग, यह सब तेरा गुणगान कर रहे ने। हवा चलती है ते उस हवा दे नाल संगीत पैदा हुंदा है। याद रखना, जे हवा ना होवे ते जिहड़ा धुनी दा प्रसारण है, संगीत दी लय एक थां तों दूसरी थां तक पहुंचदी है, यह नहीं पहुंच सकती। इसलिए जदों बाहर हवा चलती है तो उसकी अपनी एक धुनी है, अपनी एक सरसराहट है। संसार के अंदर साइंस कहती है भी जिहड़ा अखीरला तत् है या मूल तत् है इस सृष्टि का, इस कुदरत का, इस कायनात का, कहिंदे ने एटम है, कोई इलैक्ट्रॉन का नाँ देंदा है, होर भी नाँ दिते ने लोगों ने। यह साइंस की गल है, लेकिन धर्म कुछ होर कहिंदा है। धार्मिक लोग कहिंदे ने कि जिहड़ा अनादि तत् है, मूल तत् है या अंतम तत् है, वह धुनी है, नाद है। मैं अगे भी जिक्र किया सी कि असीं पढ़ते हाँ कि कीता पसाओ एको कवाओ, तो वह कवाओ की है? कवाओ एक धुनी है, आवाज़ है, कि जिदे तो वाहिगुरु अकाल पुरख ने इस सारी सृष्टि की रचना की है। इसलिए सतगुरु कहिंदे ने जिहड़ियां हवावां चल रही ने ना, ये जिहड़ी अग बल रही है, ये जो पानी बह रहा है, और तुसी देखो पानी दे चश्मे दे किनारे ते खलो के देखो तुसी, उहदा अपना संगीत है। और जितने राग ने संगीत नूं जाननहार लोग इस गल नूं समझदे ने कि जितने भी राग हन उहनां सारियां दी उत्पत्ति जिहड़ी है उह कुदरत दे स्रोतां तों होई है, कुदरत दे तत्तां तों होई है। इसी करके इस राग का नाम मलार राग है, उहदा मेद नाल संबंध है, बदलां नाल संबंध है, किसी का बसंत रुत्त नाल संबंध है, किसी का गर्मी की रुत्त नाल संबंध है, किसी का ठंड दे नाल संबंध है, राग जेड़े ने ਉਹ ਕੁਦਰਤ ਦੇ ਜਿਹੜੇ ਵੱਖਰੇ ਵੱਖਰੇ ਪਰਤਵੇਂ ਸੁਭਾਅ ਨੇ, ਨੇਚਰ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਬਿਰਤੀਆਂ ਹਨ, ਉਹਨਾਂ ਨਾਲ ਸੰਬੰਧ ਰੱਖਦੇ ਨੇ। ਔਰ ਜਦੋਂ ਉਸ ਰਾਗ ਨੂੰ ਠੀਕ ਉਸ ਰੁੱਤ ਦੇ ਮੁਤਾਬਕ ਗਾਇਨ ਕੀਤਾ ਜਾਏ ਤਾਂ ਐਸੇ ਪ੍ਰਭਾਵ ਸੰਸਾਰ ਦੇ ਅੰਦਰ ਮੌਜੂਦ ਨੇ ਕਿ ਕਿਤੇ ਅੱਗ ਬਲ ਪਈ, ਕਿਤੇ ਬਾਰਿਸ਼ ਹੋ ਗਈ, ਕਿਤੇ ਮਨੁੱਖ ਦੇ ਹਿਰਦੇ ਅੰਦਰ ਸ਼ਾਂਤੀ ਵਰਤ ਗਈ, ਕਿਤੇ ਮਨੁੱਖ ਦੇ ਅੰਦਰ ਚੰਚਲਤਾ ਪੈਦਾ ਹੋ ਗਈ ਉਸ ਰਾਗ ਦੀ ਧੁਨੀ ਦੇ ਆਲਾਪ ਤੋਂ। ਲੋਕਾਂ ਨੇ ਇਸੇ ਕਰਕੇ ਇਤਰਾਜ਼ ਕੀਤਾ ਸੀ ਗੁਰੂ ਨਾਨਕ ਸਾਹਿਬ ਤੇ, ਆਖਣ ਲੱਗੇ ਇਹ ਰਾਗ ਜਿਹੜਾ ਹੈ ਤੇ ਬੰਦੇ ਨੂੰ ਗਲਤ ਪਾਸੇ ਤੁਰ ਦਿੰਦਾ ਹੈ, ਤੁਸੀਂ ਇਹਦੀ ਵਰਤੋਂ ਨਾ ਕਰੋ। ਸਤਿਗੁਰੂ ਕਹਿਣ ਲੱਗੇ ਰਾਗ ਦਾ ਦੋਸ਼ ਨਹੀਂ ਹੈ, ਰਾਗ ਤੇ ਇੱਕ ਸੁਨਹਿਰੀ ਬਰਤਨ ਹੈ, ਇੱਕ ਬੜਾ ਕੀਮਤੀ ਬਰਤਨ ਹੈ। ਇਸ ਬਰਤਨ ਵਿੱਚ ਕੋਈ ਜ਼ਹਿਰ ਪਾ ਕੇ ਪੀਣ ਲੱਗ ਪਵੇ, ਇਸ ਬਰਤਨ ਵਿਚਾਰੇ ਦਾ ਕੀ ਦੋਸ਼ ਹੈ, ਇਸ ਦਾ ਕੋਈ ਕਸੂਰ ਨਹੀਂ। ਲੋਕ ਇਹਦੇ ਵਿੱਚ ਜ਼ਹਿਰ ਪਾ ਕੇ ਪੀਂਦੇ ਨੇ, ਗੰਦੇ ਮੰਦੇ ਗੀਤ ਗਾਉਂਦੇ ਨੇ, ਗੇਸਵਾਵਾਂ ਨਾਚ ਨੱਚਦੀਆਂ ਨੇ, ਆਪਣੇ ਮੁਜਰੇ ਦਰਦੀਆਂ ਨੇ ਤੇ ਲੋਕੀ ਉਹਦੇ ਵਿੱਚ ਮਹਿਬ ਹੁੰਦੇ ਨੇ, ਰਾਗ ਦਾ ਕੋਈ ਦੋਸ਼ ਨਹੀਂ। ਹਾਂ, ਇਸੇ ਬਰਤਨ ਦੇ ਅੰਦਰ ਅਗਰ ਵਾਹਿਗੁਰੂ ਦੀ ਉਸਤਤ ਰੱਬੀ ਬੰਦਗੀ ਭਗਤੀ ਦੀ ਗੱਲ ਕੀਤੀ ਜਾਏ, ਅੰਮ੍ਰਿਤ ਪਾ ਕੇ ਪੀਤਾ ਜਾਏ ਤੇ ਇਸ ਦੀ ਕੀਮਤ ਹੋਰ ਵੀ ਵਧੀਕ ਹੋ ਜਾਏਗੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖੀ ਖੁਸ਼ਾਮਦ ਤੋਂ ਤੇ ਮਨੁੱਖ ਦੀ ਚੰਚਲਤਾ ਤੋਂ ਇਸ ਰਾਗ ਨੂੰ ਉੱਚਾ ਉਠਾ ਕੇ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਵਿੱਚ ਇਸ ਦੀ ਵਰਤੋਂ ਕੀਤੀ। ਮਰਦਾਨਾ ਕੀ ਕਰਦਾ ਸੀ, ਲੋਕਾਂ ਦੀਆਂ ਖੁਸ਼ਾਮਦਾਂ ਇਸ ਸੰਗੀਤ ਨਾਲ ਕਰ ਰਿਹਾ ਸੀ। ਬਰਤਨ ਉਹਦੇ ਕੋਲ ਵੀ ਬੜਾ ਸੁਨਹਿਰੀ ਸੀ, ਲੇਕਿਨ ਲੋਕਾਂ ਦੇ ਤਰਲੇ ਕਰਨ ਦਾ ਉਸ ਬਰਤਨ ਕੋਲੋਂ ਕੰਮ ਲੈ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਇਹ ਕਿਹੜੇ ਕੰਮ ਲੱਗਾ ਹੈ ਤੂੰ, ਤੇਰੇ ਕੋਲ ਤੇ ਵਾਹਿਗੁਰੂ ਅਕਾਲ ਪੁਰਖ ਨੇ ਬਹੁਤ ਵਧੀਆ ਗੁਣ ਦਿੱਤਾ, ਬੜਾ ਵਸਫ ਹੈ, ਤੇ ਆ ਨਿਰੰਕਾਰ ਦੀ ਉਸਤਤ ਕਰੀਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਵਿੱਚ ਉਸ ਮਨੁੱਖ ਨੂੰ ਜੋੜ ਦਿੱਤਾ। ਤੋ ਇਹ ਕੁਦਰਤ ਦੀ ਜਿਹੜੀ ਦੇਣ ਸੰਗੀਤ ਹੈ, ਰਾਗ ਹੈ, ਇਹ ਕੁਦਰਤ ਦੀ ਆਪਣੀ ਧੁਨੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੌਣ ਬਾਣੀ ਬੈਸੰਤਰ, ਔਰ ਜਿਹੜੀ ਅਗਲਾ ਸ਼ਬਦ ਵਰਤਿਆ ਸਤਿਗੁਰੂ ਜੀ ਨੇ, ਗੁਰਦੇਵ ਕਹਿੰਦੇ ਨੇ ਗਾਵੈ ਰਾਜਾ ਧਰਮ ਦੁਆਰੇ, ਕਹਿੰਦੇ ਨੇ ਉਸ ਦੇ ਦੁਆਰ ਵਿੱਚ ਉਹਦੇ ਦਰ ਘਰ ਉੱਤੇ ਜਿਹਨੂੰ ਅਸੀਂ ਧਰਮ ਰਾਜ ਕਹਿੰਦੇ ਹਾਂ, ਨਾਂ ਸੁਣ ਕੇ ਡਰ ਲੱਗਦਾ, ਲੋਕੀ ਆਉਂਦੇ ਨੇ ਬੜਾ ਖਤਰਨਾਕ ਹੋਏਗਾ, ਬੜਾ ਭਿਅੰਕਰ ਰੂਹ ਹੋਏਗਾ, ਕਿਉਂਕਿ ਹਰ ਵੇਲੇ ਉਸਨੇ ਨਿਰਣਾ ਕਰਨਾ ਹੈ, ਚੰਗਾ ਮੰਦਾ ਕਈ ਪ੍ਰਕਾਰ ਦੀ ਉਹਨੇ ਨਜ਼ਰ ਰੱਖਣੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਧਰਮ ਹੈ ਨਾ, ਧਰਮ ਉਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਤੇ ਗਾਇਨ ਕਰ ਰਿਹਾ ਹੈ, ਉਹ ਵੀ ਉਸਤਤ ਕਰ ਰਿਹਾ ਹੈ। ਭਾਵ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਵੱਲੋਂ ਨਿਸ਼ਚਿਤ ਕੀਤੀ ਹੋਈ ਆਪਣੀ ਡਿਊਟੀ, ਆਪਣੇ ਫਰਾਇਜ਼ ਜਿਹੜੇ ਨੇ ਪੂਰੇ ਕਰ ਰਹੇ ਨੇ, ਉਸ ਦੀ ਅਧੀਨਗੀ ਹੈ ਇਹਨਾਂ ਨੂੰ, ਤੇ ਖੁਸ਼ੀ ਖੁਸ਼ੀ ਇਹ ਸਾਰਾ ਕੰਮ ਜਿਹੜਾ ਹੈ ਇਸ ਨੂੰ ਸਰੰਜਾਮ ਦੇ ਰਹੇ ਨੇ। ਇਨਕਾਰ ਨਹੀਂ ਕਰਦੇ, ਕਦੇ ਸੂਰਜ ਨੇ ਬਗਾਵਤ ਨਹੀਂ ਕੀਤੀ, ਕਦੇ ਕਿਸੇ ਹੋਰ ਤਾਕਤ ਨੇ ਬਗਾਵਤ ਨਹੀਂ ਕੀਤੀ ਪਰਮਾਤਮਾ ਦਾ ਹੁਕਮ ਮੰਨਣ ਤੋਂ। ਲੇਕਿਨ ਮਨੁੱਖ ਦੇ ਅੰਦਰ ਜਿਹੜੀ ਸੂਖਸ਼ਮ ਹਉਮੈ ਹੈ, ਜਿਹੜੀ ਇਹਦੇ ਵਾਸਤੇ ਇੱਕ ਪ੍ਰੀਖਿਆ ਦਾ ਪੱਤਰ ਹੈ, ਉਹਦੇ ਕਰਕੇ ਮਨੁੱਖ ਬਗਾਵਤ ਕਹਿੰਦਾ, ਮੈਂ ਤੇ ਰੱਬ ਦੀ ਗੱਲ ਮੰਨਦਾ ਹੀ ਨਹੀਂ, ਹਾਲਾਂਕਿ ਹੁੰਦਾ ਉਹ ਕੁਝ ਜੋ ਕੁਝ ਪਰਮਾਤਮਾ ਕਰਦਾ। ਤੋ ਸਤਿਗੁਰੂ ਕਹਿੰਦੇ ਨੇ ਉਹ ਜਿਹੜਾ ਧਰਮ ਹੈ, ਉਹ ਵੀ ਉਹਦੇ ਦਰ ਉੱਤੇ ਉਹਦੀ ਉਸਤਤ ਵਿੱਚ ਲੀਨ ਹੈ, ਮਨੁੱਖ ਨਹੀਂ ਸੋਚ ਸਕਦਾ, ਮਨੁੱਖ ਦੀ ਦ੍ਰਿਸ਼ਟੀ ਵਿੱਚ ਉਹ ਬੜਾ ਭਿਆਨਕ ਹੈ, ਬੜਾ ਡਰਾਵਣਾ ਤੇ ਖਤਰਨਾਕ ਹੈ, ਉਹਨੂੰ ਲੋਕੀ ਜਮ ਕਹਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਉਹ ਵੀ ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੇ ਗੁਣਗਾਨ ਵਿੱਚ ਲੱਗਾ ਹੋਇਆ ਹੈ, ਉਹ ਵੀ ਉਹਦੀ ਉਸਤਤ ਵਿੱਚ ਹੈ। ਤੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ, ਕੋਈ ਜੱਜ ਕਚਹਿਰੀ ਵਿੱਚ ਜਾ ਕੇ ਦੇਖੋ, ਉਹਦੇ ਚਿਹਰੇ ਤੇ ਮੁਸਕਰਾਹਟ ਤੇ ਹਾਸਾ ਲੱਭਣਾ ਔਖਾ ਹੈ। ਇੱਥੋਂ ਤੱਕ ਕਿ ਕੋਰਟ ਦੇ ਅੰਦਰ ਹੱਸਣਾ ਵੀ ਇੱਕ ਗੁਨਾਹ ਮੰਨਿਆ ਜਾਂਦਾ ਹੈ, ਕਹਿੰਦੇ ਨੇ ਗੁਸਤਾਖੀ ਕੀਤੀ ਗਈ ਹੈ। ਔਰ ਜੇ ਕਿਤੇ ਕਿਸੇ ਪੁਰਾਣੇ ਸਮੇਂ, ਹੁਣ ਤਾਂ ਚੇਂਜ ਹੋ ਗਈ ਕਾਫੀ, ਪੁਰਾਣੇ ਸਮੇਂ ਦੇ ਅੰਦਰ ਪਹਿਰਾਵੇ 'ਚ ਡਰੈਸ ਵਿੱਚ ਕੋਈ ਨਾ ਕੋਈ ਕਾਲਾ ਅੰਗ ਜ਼ਰੂਰ ਸੀ, ਕਾਲਾ ਕੋਟ ਪਾ ਲੈਣਾ, ਟਾਈ ਲਾ ਲੈਣੀ, ਇੱਥੋਂ ਤੱਕ ਕਿ ਜੇ ਕਿਸੇ ਨੌਜਵਾਨ ਨੂੰ ਜੱਜ ਦੀ ਕੁਰਸੀ 'ਤੇ ਬਹਿਣ ਦਾ ਮੌਕਾ ਬਣ ਗਿਆ ਤਾਂ ਉਹਨੇ ਬਿਰਧ ਚਿੱਟੇ ਵਾਲਾਂ ਵਾਲਾ ਡਿੱਗ ਪਹਿਨਣਾ, ਤਾਂ ਕਿ ਬਜ਼ੁਰਗੀ ਦਾ, ਆਪਣੀ ਸ਼ਖਸੀਅਤ ਦੇ ਭਾਰੇਪਨ ਦਾ ਅਹਿਸਾਸ ਜਿਹੜਾ ਉਹ ਲੋਕਾਂ ਦੇ ਅੰਦਰ ਪੈਦਾ ਕੀਤਾ ਜਾ ਸਕੇ ਕਿ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਬਹੁਤ ਕਰੜਾ ਅਤੇ ਸਖਤ ਹੈ, ਪਤਾ ਨਹੀਂ ਇਹਦਾ ਕੀ ਇਨਸਾਫ ਕਰੇਗਾ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਬਿਲਕੁਲ ਹੋਰ ਦ੍ਰਿਸ਼ਟੀ ਦੇ ਰਹੇ ਨੇ, ਉਹ ਕਹਿੰਦੇ ਨੇ ਇਹ ਜਿਹੜੀ ਜਿਤਨੀ ਵੀ ਕੁਦਰਤ ਦੀ ਤਾਕਤ ਹੈ, ਸ਼ਕਤੀ ਹੈ ਨਾ, ਇਹ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਨੂੰ ਪ੍ਰਸੰਨਤਾ ਨਾਲ, ਖੁਸ਼ੀ ਨਾਲ ਨਿਭਾ ਰਹੇ ਨੇ। ड्यूटी परमात्मा ने दिती है। याद रखना जदों मनुख उस्तत करदा है ना, गुण गाउंदा है, तां गुण गाउंदिआं उहदे अंदर भय नहीं होना चाहीदा, डर नहीं होना चाहीदा। जे डर है तां खुल के उस्तत नहीं होएगी, जे डर है तां अंदरला जिहड़ा उह किसे भरम वहिम ते भुलेखे विच रहेगा। इस लई उस दे अंदर वाहिगुरु अकाल पुरख वास्ते प्रेम दी भावना होनी चाहीदी है कि उसने मैनू ए ताकत दिती है, शक्ति दिती है, ते मैं उदा शुकराना कर रहा, उदा धन्नवाद कर रहा हाँ। इसे करके जो गायन विच मनुख लीन हो जाता है ना, संगीत विच लीन हो जाता है, महव हो जाता है, ये फिर डर भय दे भाव सारे अंदरों खत्म हो जाते हैं, रही गई थी। क्योंकि जो लीन हो जाए संगीत के अंदर पता ही नहीं होता मैं किस अवस्था विच विचर रहा, कित्थे जा रहा। इसे करके तुसी वेखदे हो कदे कदे कीर्तन विच मस्ती आ जाती है, पता नहीं लगता बंदा कित्थे बैठा है, की कर रहा है, क्योंकि संगीत के अंदर, राग के अंदर वाहिगुरु अकाल पुरख नाल मनुख नूं ट्यून करन दी एक सत्ता कायम है, एक शक्ति कायम है। इस करके गुरु साहब ने कहा भी परमात्मा के दर नाल अगर किसी ने सांझ पाउणी है तां उहनूं संगीत वाले रस्ते आना पएगा, उहनूं राग वाले रस्ते आना पएगा। राग का अर्थ भी प्रेम कीता है। ते गुरु साहब कहिंदे ने भी उहदा जितना दर घर है, जितनी कायनात सृष्टि है, यह सारी दी सारी संगीत नाल भरपूर है। कोई भी ताकत जिहड़ी है ਉਹ ਉਸਦੀ ਉਸਤਤ ਵਿੱਚ ਲੱਗੀ ਹੋਈ ਹੈ, ਉਹਦੇ ਗੁਣਗਾਨ ਵਿੱਚ ਲੱਗੀ ਹੋਈ ਹੈ। ਇੱਕ ਗੱਲ ਤੇ ਬੜੀ ਸਪਸ਼ਟ ਹੈ ਦੁਨੀਆਂ ਦੇ ਅੰਦਰ ਕਿ ਅਸੀਂ ਜਿਹਨੂੰ ਵੱਡਾ ਸਮਝਦੇ ਹਾਂ ਨਾ, ਜਿਹਨੂੰ ਆਪਣਾ ਮਾਲਕ ਸਮਝਦੇ ਹਾਂ, ਜਿਸ ਨੂੰ ਵੀ ਸਮਝਦੇ ਹਾਂ ਵੀ ਇਹ ਸਾਡੇ ਉੱਤੇ ਅਸੀਂ ਥੱਲੇ ਹਾਂ, ਉਹਦੇ ਅਸੀਂ ਗੁਣ ਗਾਉਂਦੇ ਹਾਂ, ਉਹਦੀ ਅਸੀਂ ਤਾਰੀਫ ਤੇ ਵਡਿਆਈ ਕਰਦੇ ਹਾਂ। ਬਿਲਕੁਲ ਇਹੋ ਗੱਲ ਕੁਦਰਤ ਦੀ ਤੇ ਕਾਦਰ ਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੁਦਰਤ ਉਹਦੀ ਉਸਤਤ ਕਰ ਰਹੀ ਹੈ। ਉਹਦਾ ਮਤਲਬ ਕੀ ਹੈ ਕਿ ਇਹ ਕੁਦਰਤ ਜਿਹੜੀ ਹੈ ਉਸ ਕਾਦਰ ਨਾਲੋਂ ਛੋਟੀ, ਉਹਦੇ ਅਧੀਨ ਹੈ, ਤੇ ਇਹ ਸਾਰੀ ਕੁਦਰਤ ਉਹਦਾ ਹੁਕਮ ਮੰਨ ਰਹੀ ਹੈ, ਉਹਦੇ ਗੁਣ ਗਾ ਰਹੀ ਹੈ। ਗੁਣ ਗਾਉਣ ਦਾ ਮਤਲਬ ਸਿਰਫ ਫਸਲਾਉਣਾ ਨਹੀਂ ਹੈ, ਖੁਸ਼ਾਮਦ ਕਰਨੀ ਨਹੀਂ, ਮਾਫ ਕਰਨਾ, ਅਸੀਂ ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਈ ਵਾਰੀ ਕਥਾ ਕਰਦੇ ਹਾਂ, ਤੇ ਅਸੀਂ ਸਮਝਦੇ ਹਾਂ ਵੀ ਅਸੀਂ ਫਸਲਾ ਰਹੇ ਹਾਂ, ਅਸੀਂ ਪ੍ਰਮਾਤਮਾ ਨੂੰ ਐਵੇਂ ਭੁਲੇਖਾ ਜਿਹਾ ਦੇ ਰਹੇ ਹਾਂ ਵੀ ਸਾਡੀ ਗੱਲ ਮੰਨ ਲਵੇ, ਉੱਤੋਂ ਉੱਤੋਂ ਪੋਚਾ ਪਾਚੀ ਕਰ ਰਹੇ ਹਾਂ। ਲੇਕਿਨ ਸਤਿਗੁਰੂ ਕਹਿੰਦੇ ਨੇ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਵਿੱਚ ਇਹ ਜਿਹੜੀ ਸ੍ਰਿਸ਼ਟੀ ਰਚਨਾ ਲੱਗੀ ਹੋਈ ਹੈ ਨਾ, ਇਹ ਕੋਈ ਫੁਸਲਾਹਟ ਨਹੀਂ ਹੈ, ਇਹ ਤਾਂ ਉਸ ਦੀ ਅਧੀਨਗੀ ਸਵੀਕਾਰ ਕਰਕੇ ਇਹ ਅਹਿਸਾਸ ਦੇ ਕੇ ਕਿ ਅਸੀਂ ਸਾਰੇ ਤੇਰੇ ਹੁਕਮ ਵਿੱਚ ਹਾਂ, ਅਸੀਂ ਸਾਰੇ ਤੇਰੀ ਆਗਿਆ ਵਿੱਚ ਹਾਂ, ਤੇ ਇਸ ਭਾਵ ਨਾਲ ਉਸ ਪਰਮਾਤਮਾ ਦੇ ਗੁਣ ਗਾਨ ਹੋ ਰਹੇ ਨੇ। ਤੇ ਅਸੀਂ ਕਹਿੰਦੇ ਹਵਾ ਨੂੰ ਕਿਹੜੀ ਜ਼ਬਾਨ ਲੱਗੀ ਹੋਈ ਹੈ, ਅੱਗ ਨੂੰ ਕਿਹੜੀ ਜ਼ਬਾਨ ਲੱਗੀ ਹੈ, ਧਰਮ ਨੂੰ ਕਿਹੜੀ ਜ਼ਬਾਨ ਲੱਗੀ ਹੋਈ ਹੈ, ਲੇਕਿਨ ਸਾਡੀ ਦ੍ਰਿਸ਼ਟੀ ਇਹਨਾਂ ਜ਼ਬਾਨਾਂ ਨੂੰ ਵੇਖ ਨਹੀਂ ਸਕਦੀ, ਸਾਡੀ ਨਜ਼ਰ ਵਿੱਚ ਇਹਨਾਂ ਦੀ ਰਚਨਾ ਆ ਨਹੀਂ ਸਕਦੀ। ਲੇਕਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇਖਦੇ ਨੇ ਕਿ ਇਹ ਸਾਰੀ ਕਾਇਨਾਤ ਉਹਦੇ ਗੁਣਾਂ ਨਾਲ ਭਰਪੂਰ ਹੈ, ਇਹਨਾਂ ਦੇ ਅੰਦਰੋਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਜਿਹੜੇ ਨੇ ਉਹ ਆਪਣੇ ਆਪ ਸਫੁੱਟਤ ਹੋ ਰਹੇ ਨੇ। ਕੀ ਇਹ ਪਰਮਾਤਮਾ ਦਾ ਗੁਣ ਨਹੀਂ ਕਿ ਹਵਾ ਮਨੁੱਖ ਨੂੰ ਜੀਵਨ ਦੇ ਰਹੀ ਹੈ, ਕਾਇਨਾਤ ਨੂੰ, ਕੁਦਰਤ ਨੂੰ ਜੀਵਨ ਦੇ ਰਹੀ ਹੈ, ਇਹ ਵੀ ਇੱਕ ਉਸਤਤ ਹੈ। ਗੁਣ ਦਾ ਬਾਹਰ ਆਉਣਾ, ਗੁਣ ਦਾ ਪ੍ਰਕਾਸ਼ਿਤ ਹੋਣਾ, ਹਵਾ ਨੂੰ ਆਪਣੀ ਕਿਸਮ ਦੀ ਰਸਨਾ ਮਿਲੀ ਹੈ, ਫੁੱਲ ਫੁੱਲ ਸੁਗੰਧੀ ਦਿੰਦਾ, ਖਿੜਦਾ ਹੈ, ਖੁਸ਼ੀ ਦਿੰਦਾ, ਫੁੱਲ ਫੁੱਲ ਕੋਈ ਵਰਣਨ ਕਰਨ ਵਾਲੀ ਜ਼ਬਾਨ ਨਹੀਂ ਹੈ, ਲੇਕਿਨ ਫੁੱਲ ਦਾ ਖਿੜਨਾ, ਫੁੱਲ ਦੀ ਸੁਗੰਧੀ, ਫੁੱਲ ਦੇ ਅੰਦਰ ਇਤਰ ਦਾ ਹੋਣਾ, ਇਹ ਜਿਹੜੇ ਗੁਣ ਨੇ ਇਹ ਪਰਮਾਤਮਾ ਦੀ ਉਸਤਤ ਨੇ। ਇਹਨਾਂ ਗੱਲਾਂ ਨੂੰ ਸਮਝਣ ਲਈ ਮਨੁੱਖ ਨੂੰ ਬੜੀ ਗਹਿਰਾਈ ਵਿੱਚ, ਬੜੀ ਡੂੰਘਾਈ ਵਿੱਚ ਜਾਣਾ ਪੈਂਦਾ। ਤਾਂ ਇਸੇ ਕਰਕੇ ਲੋਕ ਜਦੋਂ ਭੁਲੇਖੇ ਵਿੱਚ ਪੈ ਗਏ ਨਾ, ਤੇ ਉਹਨਾਂ ਨੇ ਕੀ ਕੀਤਾ, ਇਸ ਗਹਿਰਾਈ ਤੇ ਗਹਿਰਾਈ ਨੂੰ ਨਹੀਂ ਪਕੜਿਆ, ਉਹਨਾਂ ਨੇ ਮਨੁੱਖ ਨੂੰ ਸਮਝਾਉਣ ਲਈ ਜਾਂ ਆਪਣਾ ਕੋਈ ਵਿਉਂਤਬੰਦੀ ਕਰਨ ਵਾਸਤੇ ਅੱਗ ਦੇ ਦੇਵਤੇ ਦੀ ਫੋਟੋ ਬਣਾ ਦਿੱਤੀ, ਕੌਲ ਦੇ ਦੇਵਤੇ ਦੀ ਵੀ ਤਸਵੀਰ ਬਣਾ ਦਿੱਤੀ, ਧਰਮ ਦੀ ਵੀ ਤਸਵੀਰ ਬਣਾ ਦਿੱਤੀ। ਤੁਸੀਂ ਵੇਖੋਗੇ ਜਿਹੜੇ 33 ਕਰੋੜ ਦੇਵਤਿਆਂ ਦੇ ਚਿੱਤਰ ਤੇ ਤਸਵੀਰਾਂ ਮਿਲਦੀਆਂ ਨੇ ਨਾ, ਉਸ ਦੇ ਪਿਛੋਕੜ ਵਿੱਚ ਇਹੋ ਹੀ ਕਾਰਨ ਹੈ ਕਿ ਹੰਸ ਹੈ ਨੇ ਉਹਨਾਂ ਦੇ ਗੁਣ, ਲੇਕਿਨ ਉਹ ਗੁਣ ਚੁੱਕੇ ਵਰਣਨ ਵਿੱਚ ਕਰਨੇ ਬੜੇ ਔਖੇ ਨੇ, ਮਨੁੱਖ ਬੰਦੇ ਨੂੰ ਸਮਝਾਉਣੇ ਬੜੇ ਔਖੇ ਨੇ। ਇਸ ਵਾਸਤੇ ਉਹਨਾਂ ਨੇ ਚਿੱਤਰ ਸ਼ੈਲੀ ਦੀ ਵਰਤੋਂ ਕੀਤੀ, ਤਸਵੀਰ ਦੀ ਵਰਤੋਂ ਕੀਤੀ, ਕਿਉਂਕਿ ਬੱਚਾ ਦੇਖੋ ਤੇ ਬੱਚਿਆਂ ਦੇ ਜਿਹੜੇ ਕਾਇਦੇ ਨੇ ਤੁਸੀਂ ਦੇਖਣਾ, ਮੁੱਢਲੀਆਂ ਕਿਤਾਬਾਂ ਜਿਹੜੀਆਂ ਨੇ ਚਿੱਤਰ ਨਾਲ ਹੁੰਦੀਆਂ ਨੇ, ਅੱਖਰ ਸਮਝਾਉਣ ਵਾਸਤੇ 5-5, 7-7 ਤਸਵੀਰਾਂ ਦੇਣੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਧਰਮ ਦੀ ਦੁਨੀਆ 'ਚ ਅਸੀਂ ਬੱਚੇ ਹਾਂ, ਸਾਨੂੰ ਸਮਝਾਉਣ ਵਾਸਤੇ ਕਈ ਕਿਸਮ ਦੇ ਚਿੱਤਰ ਪੁਰਾਤਨ ਲੋਕਾਂ ਨੇ ਪੈਦਾ ਕੀਤੇ ਤਾਂ ਕਿ ਬੰਦੇ ਨੂੰ ਅਹਿਸਾਸ ਹੋ ਸਕੇ ਕਿ ਪ੍ਰਮਾਤਮਾ ਦੀ ਇਹ ਸ਼ਕਤੀ ਦੇ ਆਹ ਗੁਣ ਨੇ, ਤੇ ਅਸੀਂ ਸਮਝ ਰਿਹਾ ਕਿ ਸੱਚੀ ਮੁੱਚੀ ਇਹਨਾਂ ਦੀਆਂ 8-8 ਬਾਹਾਂ ਸੀਗੀਆਂ, ਇਹਨਾਂ ਦੇ ਸੱਚੀ ਮੁੱਚੀ ਇਸ ਤਰ੍ਹਾਂ ਦੇ ਪਰ ਸੀਗੇ, ਅਸੀਂ ਉਲਟ ਗਏ। ਇਸੇ ਤਰ੍ਹਾਂ ਲੋਕ ਅੱਜ ਵੀ ਕਹਿੰਦੇ ਨੇ, ਕਹਿੰਦੇ ਨੇ ਕਿਤੇ ਕੋਈ ਸੱਚਖੰਡ ਹੈ, ਕਿਤੇ ਕੋਈ ਧਰਮ ਰਾਜਾ ਬਣ ਕੇ ਬੈਠਾ ਹੋਇਆ ਹੈ। ਕਿਉਂਕਿ ਮਨੁੱਖ ਜਿਹੜਾ ਹੈ ਉਹ ਸਿਰਫ ਮਾਦੇ ਦੀ ਪਦਾਰਥ ਦੀ ਦੁਨੀਆਂ ਨੂੰ ਸਮਝਦਾ ਕਿ ਅੰਦਰ ਦੀ ਸੂਖਸ਼ਮ ਦੁਨੀਆਂ ਦੀ ਬਾਤ ਉਹਦੀ ਸਮਝ ਵਿੱਚ ਨਹੀਂ ਆਉਂਦੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਗਾਵੇ ਹੈ ਤੁਹਨ ਕੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਹੈ ਚਿੱਤ ਗੁਪਤ ਲਿਖ ਜਾਣਾ। ਕਹਿੰਦੇ ਨੇ ਜਿਹੜੇ ਚਿੱਤਰਗੁਪਤ ਨੇ, ਕਹਿੰਦੇ ਨੇ ਵੀ ਉਹ ਬੰਦੇ ਦੇ ਗੁਪਤ ਚਿੱਤਰ, ਬੰਦੇ ਦੇ ਅੰਦਰ ਜਿਹੜੇ ਸੰਸਕਾਰ ਤੇ ਭਾਵ ਨੇ ਉਹਨਾਂ ਨੂੰ ਜਾਣਦੇ ਆ, ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਕੋਲ। ਸਤਿਗੁਰੂ ਕਹਿੰਦੇ ਨੇ ਉਹ ਵੀ ਵਾਹਿਗੁਰੂ ਅਕਾਲ ਪੁਰਖ ਦੇ ਅਧੀਨ ਨੇ, ਉਹ ਵੀ ਉਹਦੇ ਗੁਣਗਾਨ ਕਰਦੇ ਨੇ, ਉਹਨਾਂ ਦੇ ਅੰਦਰ ਵੀ ਉਸੇ ਦੀ ਤਾਕਤ ਕੰਮ ਕਰਦੀ ਹੈ। ਗੁਰਦੇਵ ਕਹਿੰਦੇ ਨੇ ਗਾਵ ਹੈ ਚਿੱਤ ਗੁਪਤ ਲਿਖ ਜਾਣੇ, ਜਿਹੜੇ ਕਿ ਜੀਵਾਂ ਦੇ ਹਿਸਾਬ ਕਿਤਾਬ ਨੂੰ ਲਿਖ ਕੇ ਜਾਣਦੇ ਹਨ। ਲਿਖ ਲਿਖ ਧਰਮ ਵਿਚਾਰੇ, ਤੇ ਉਹਨਾਂ ਦੀ ਲਿਖੀ ਹੋਈ ਜਿਹੜੀ ਲਿਖਤ ਹੈ ਉਦੋਂ ਲਿਖ ਲਿਖ ਕੇ ਰੱਖਦੇ ਨੇ। ਵਾਹਿਗੁਰੂ ਅਕਾਲ ਪੁਰਖ ਵੱਲੋਂ ਨਿਯਤ ਜੋ ਧਰਮ ਹੈ ਉਹ ਉਹਨਾਂ ਦੀ ਵਿਚਾਰ ਕਰਦਾ, ਉਹ ਵਿਚਾਰ ਕੇ ਉਹਨਾਂ ਦੇ ਸੰਬੰਧ ਵਿੱਚ ਕੋਈ ਨਿਰਣਾ ਦਿੰਦਾ, ਫੈਸਲਾ ਕਰਦਾ। ਲੇਕਿਨ ਇਹ ਸਾਰਾ ਕੁਝ ਕੀ ਹੈ, ਚਿੱਤਰ ਗੁਪਤ ਧਰਮ ਜੋ ਕੁਝ ਵੀ ਹੈ, ਇਹ ਸਤਿਗੁਰੂ ਕਹਿੰਦੇ ਨੇ ਵੀ ਇਹ ਵਾਹਿਗੁਰੂ ਅਕਾਲ ਪੁਰਖ ਦੇ ਅਧੀਨ ਹੈ, ਉਸ ਦੇ ਗੁਣ ਗਾਇਨ ਕਰਦੇ ਨੇ, ਉਹਦੀ ਸਿਫਤ ਤੇ ਵਡਿਆਈ ਵਿੱਚ ਲੱਗੇ ਹੋਏ ਨੇ। ਇਹਨਾਂ ਦੀ ਆਪਣੀ ਕੋਈ ਸਿਫਤ ਨਹੀਂ, ਆਪਣੀ ਕੋਈ ਵਡਿਆਈ ਨਹੀਂ। ਇਹੋ ਕਾਰਨ ਹੈ ਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਬਾਰ ਬਾਰ ਇਹ ਗੱਲ ਕਹੀ ਕਿ ਭਾਈ ਜੇ ਤੁਸੀਂ ਪਰਮਾਤਮਾ ਦੀ ਉਸਤਤ ਵਿੱਚ ਲੱਗ ਜਾਓਗੇ, ਪਰਮਾਤਮਾ ਦੇ ਗੁਣ ਗਾਉਣ ਵਿੱਚ ਲੱਗ ਜਾਓਗੇ, ਤਾਂ ਇਹ ਚਿੱਤਰ ਗੁਪਤ, ਇਹ ਧਰਮ, ਇਹ ਜਮ, ਇਹਨਾਂ ਦੀ ਕੋਈ ਤਾਕਤ ਨਹੀਂ, ਇਹਨਾਂ ਦੀ ਕੋਈ ਸ਼ਕਤੀ ਤੁਹਾਡੇ ਉੱਤੇ ਅਸਰ ਨਹੀਂ ਕਰ ਸਕੇਗੀ। ਕਿਉਂ? ਕਿਉਂਕਿ ਤੁਸੀਂ ਉਸ ਮਾਲਕ ਨਾਲ ਸੰਬੰਧਿਤ ਹੋ ਜਾਓਗੇ, ਉਹਦੇ ਨਾਲ ਜੁੜ ਜਾਓਗੇ, ਜਿਸ ਦੇ ਇਹ ਸਾਰੇ ਅਧੀਨ ਨੇ, ਜਿਸ ਦੇ ਇਹ ਸਾਰੇ ਵਸ ਵਿੱਚ ਨੇ। ਇਸ ਕਰਕੇ ਗੁਰੂ ਸਾਹਿਬ ਨੇ ਸਿੱਖ ਨੂੰ ਕਿਹਾ, ਕਹਿੰਦੇ ਤੈਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਤੈਨੂੰ ਵੱਖ ਵੱਖ ਦੇਵਤਿਆਂ ਦੀ ਮੁਥਾਜੀ ਤੇ ਪੂਜਾ ਕਰਨ ਦੀ ਜ਼ਰੂਰਤ ਨਹੀਂ, ਤੂੰ ਸਿਰਫ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਵਿੱਚ ਆਪਣੇ ਆਪ ਨੂੰ ਜੋੜ ਲੈ ਤੇ ਬਾਕੀ ਚੀਜ਼ਾਂ ਸਾਰੀਆਂ ਜ਼ੇਰ ਹੋ ਜਾਣਗੀਆਂ, ਬਾਕੀ ਚੀਜ਼ਾਂ ਸਾਰੀਆਂ ਤੇਰੇ ਅਧੀਨ ਹੋ ਜਾਣਗੀਆਂ, ਤੇਰੇ ਉੱਤੇ ਕਿਸੇ ਦਾ ਕੋਈ ਪ੍ਰਭਾਵ ਤੇ ਅਸਰ ਨਹੀਂ ਰਹੇਗਾ, ਕਿਉਂਕਿ ਇਹ ਸਭ ਕੁਝ ਪਰਮਾਤਮਾ ਦੇ ਆਪਣੇ ਅਧਿਕਾਰ ਵਿੱਚ ਹੈ। ਬੜੀ ਸਪਸ਼ਟ ਗੱਲ ਹੈ ਕਿ ਜੇ ਮਾਲਕ ਨਾਲ, ਅਫਸਰ ਨਾਲ ਮਨੁੱਖ ਦੀ ਮਿੱਤਰਤਾ ਹੋ ਜਾਏ, ਤੇ ਜਿਹੜੇ ਨੌਕਰ ਚਾਕਰ ਚਪੜਾਸੀ ਕਲਰਕ ਵਗੈਰਾ ਨੇ ਤੇ ਪਾਣੀ ਭਰਦੇ ਨੇ, ਕਹਿੰਦੇ ਇਹ ਤੇ ਸਾਡੇ ਮਾਲਕ ਦਾ ਮਿੱਤਰ ਹੈ, ਇਹ ਤੇ ਉਹਦਾ ਦੋਸਤ ਹੈ, ਇਹਦੇ ਉੱਤੇ ਤੇ ਸਾਡਾ ਹੁਕਮ ਨਹੀਂ ਚੱਲ ਸਕਦਾ। ਇਸੇ ਤਰ੍ਹਾਂ ਭਾਈ ਜੇ ਮਾਲਕ ਨਾਲ ਸਾਂਝ ਪਾ ਲਈ ਜਾਵੇ ਨਾ, ਤੇ ਇਹ ਚਿੱਤਰ ਗੁਪਤ ਧਰਮ ਜਿਹੜੀਆਂ ਵੱਖ ਵੱਖ ਤਾਕਤਾਂ ਪਰਮਾਤਮਾ ਦੀਆਂ ਹਨ, ਇਹਨਾਂ ਦੀ ਕੋਈ ਪਾਇਆ ਨਹੀਂ ਕਿ ਇਹ ਮਨੁੱਖ ਉੱਤੇ ਆਪਣਾ ਅਸਰ ਪਾ ਸਕਣ। ਇਸੇ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ, ਮੈਂ ਅੱਗੇ ਜੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਕਹਿੰਦੇ ਨੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਉਹ ਜਿਹੜੇ ਬੰਦੇ ਦੂਸਰੇ ਭਾਵ ਵਿੱਚ ਲੱਗੇ ਨੇ, ਇੱਧਰ ਉੱਧਰ ਹੋਰ ਪਾਸੇ ਖਿਆਲਾਂ ਵਿੱਚ ਪੂਜਾ 'ਚ ਲੱਗੇ ਨੇ, ਉਹ ਪ੍ਰਜਾ ਹਨ ਧਰਮ ਦੀ, ਧਰਮ ਦਾ ਹੁਕਮ ਅਧਿਕਾਰ ਉਹਨਾਂ ਉੱਤੇ ਚੱਲਦਾ, ਯਮ ਉਹਨਾਂ ਨੂੰ ਵਸ ਵਿੱਚ ਕਰਦਾ। ਲੇਕਿਨ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ, ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਤੇ ਉਹ ਸੇਵਾ ਕਰਦਾ, ਉਹਨਾਂ ਦੀ ਉਹ ਮੁਥਾਜੀ ਕਰਦਾ ਹੈ, ਤੇ ਉਹਨਾਂ ਅੱਗੇ ਹੱਥ ਜੋੜ ਕੇ ਕਹਿੰਦਾ ਵੀ ਵਾਹਿਗੁਰੂ ਅਕਾਲ ਪੁਰਖ ਨੇ ਜਿਸਨੇ ਤੁਹਾਨੂੰ ਨਿਵਾਜਿਆ ਤੇ ਸਾਜਿਆ ਹੈ ਉਹ ਧਨ ਹੈ ਭਾਈ, ਮੈਂ ਤੁਹਾਡੇ ਤੋਂ ਵੀ ਛੱਡ ਕੇ ਜਾਣਾ, ਉਹਦੇ ਤੋਂ ਵੀ ਕੁਰਬਾਨ ਜਾਣਾ। ਕਾਰਨ ਕੀ ਹੈ? ਕਾਰਨ ਸਿਰਫ ਇਤਨਾ ਹੀ ਹੈ ਕਿ ਉਹਨਾਂ ਦਾ ਸੰਬੰਧ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਗਿਆ। ਮਨੁੱਖ ਧਿਰ ਧਿਰ ਦੀ ਮੁਥਾਜੀ ਕਰਦਾ ਸੀ, ਕਦੇ ਕਿਸੇ ਪਾਸੇ ਮੱਥਾ ਟੇਕਦਾ ਸੀ, ਕਦੇ ਕਿਸੇ ਪਾਸੇ ਦਾ ਗੁਲਾਮ ਸੀ ਤੇ ਕਮਜ਼ੋਰ ਸੀਗਾ। ਕਈ ਮਾਲਕ ਜੀ ਹੋਏ, ਜਿਸ ਬੰਦੇ ਦੇ ਕਈ ਮਾਲਕ ਹੋਣ, ਇਧਰੋਂ ਆਖੇ ਆਹ ਕਰ, ਦੂਜਾ ਆਖੇ ਆਹ ਕਰ, ਤੀਜਾ ਆਖੇ ਆਹ ਕਰ, ਤੇ ਉਹਦੇ ਵਾਸਤੇ ਬੜੀ ਪਰੇਸ਼ਾਨੀ ਹੋ ਜਾਂਦੀ ਹੈ ਵੀ ਮੈਂ ਕਿਹਦੀ ਗੱਲ ਮੰਨਾਂ, ਕਿਹੜੇ ਪਾਸੇ ਜਾ। ਉਹ ਕਹਿੰਦਾ ਇੱਧਰ ਜਾ ਕੇ ਆ, ਦੂਸਰਾ ਕਹਿੰਦਾ ਇੱਧਰ ਜਾ ਕੇ ਆ, ਉਹ ਕਹਿੰਦਾ ਮੈਂ ਇਕੱਲਾ ਕਿਹੜੇ ਪਾਸੇ ਹੈ, ਤੇ ਜਿਸ ਬੰਦੇ ਦੇ 33 ਕਰੋੜ ਮਾਲਕ ਹੋਣ ਉਹਦਾ ਕੀ ਬਣੇਗਾ, ਉਹ ਤਾਂ ਕੁਝ ਕਰ ਹੀ ਨਹੀਂ ਸਕੇਗਾ। ਔਰ ਮੈਂ ਕਈ ਵਾਰੀ ਸੋਚਦਾ ਹਾਂ ਕਿ ਜੇ ਅਸੀਂ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਪਈਏ ਜਿੱਦਾਂ ਕਿ ਅਸੀਂ ਮੰਨਦੇ ਹਾਂ, ਤਾਂ ਇੱਕ ਮਿੰਟ ਦੀ ਵੀ ਫੁਰਸਤ ਨਹੀਂ ਸਾਡੇ ਕੋਲ, ਇੱਥੋਂ ਤੱਕ ਕਿ ਸਾਨੂੰ ਕਈ ਜ਼ਿੰਦਗੀਆਂ ਹੋਰ ਚਾਹੀਦੀਆਂ ਨੇ ਉਹਨਾਂ ਦੀ ਮਨੌਤ ਮੰਨਣ ਲਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬੜੀ ਵੱਡੀ ਜ਼ਿਹਨੀ ਗੁਲਾਮੀ ਸੀ, ਦਿਮਾਗੀ ਗੁਲਾਮੀ ਸੀ, ਜਿਹੜੀ ਸਾਡੇ ਗਲੋਂ ਲਾਹ ਕੇ ਤੇ ਸਾਨੂੰ ਅਹਿਸਾਸ ਕਰਾਇਆ ਵੀ ਨਹੀਂ ਤੁਸੀਂ ਸਿਰਫ ਇੱਕ ਵਾਹਿਗੁਰੂ ਅਕਾਲ ਪੁਰਖ ਦੇ ਅਧੀਨ ਹੋ, ਹੋਰ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕਰਨੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਕਹਿੰਦੇ ਨੇ ਗਾਵੇਂ ਹੈ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇਂ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ। ਈਸ਼ਰ ਸ਼ਿਵ ਦੀ ਲੋਕ ਪੂਜਾ ਕਰਦੇ ਆ, ਬ੍ਰਹਮਾ ਦੀ ਪੂਜਾ ਕਰਦੇ ਨੇ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਇੰਨੀਆਂ ਦੇਵੀਆਂ ਨੇ ਕਿ ਸ਼ਿਵ ਤੇ ਬ੍ਰਹਮਾ ਜੋ ਵੀ ਹਨ ਇਹਨਾਂ ਦੀ ਆਪਣੀ ਕੋਈ ਸੁਤੰਤਰ ਹਸਤੀ ਨਹੀਂ, ਇਹ ਤੇ ਸਭ ਪ੍ਰਮਾਤਮਾ ਦੇ ਗੁਣ ਗਾਉਂਦੇ ਆ। ਭਾਵ ਇਹਨਾਂ ਕੋਲ ਜਿਹੜੇ ਗੁਣ ਹਨ ਉਹ ਉਸ ਵਾਹਿਗੁਰੂ ਅਕਾਲ ਪੁਰਖ ਨੇ ਪੈਦਾ ਕੀਤੇ ਨੇ, ਇਸ ਕਰਕੇ ਤੁਸੀਂ ਇਹਨਾਂ ਦੇ ਗੁਣ ਨਹੀਂ ਗਾਉਣੇ, ਇਹਨਾਂ ਦੀ ਉਸਤ ਨਹੀਂ ਕਰਨੀ, ਬਲਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਕਰਨੀ ਹੈ ਜਿਸ ਦੀ ਅਧੀਨਗੀ ਇਹਨਾਂ ਦੇ ਇਹਨਾਂ ਜਿਸ ਦੇ ਅਧੀਨ ਇਹ ਲੋਕ ਨੇ। ਹੁਣ ਲੋਕੀ ਕਹਿੰਦੇ ਨੇ ਕਿ ਇੱਕ ਬ੍ਰਹਮ ਹੈ, ਇੱਕ ਸ਼ਿਵ ਹੈ, ਇੱਕ ਵਿਸ਼ਨੂੰ ਹੈ, ਲੇਕਿਨ ਸਤਿਗੁਰੂ ਇਹਦੇ ਨਾਲ ਰਜ਼ਾਮੰਦ ਨਹੀਂ ਹਨ। ਬਾਣੀ ਕਹਿੰਦੀ ਕੋਟ ਬ੍ਰਹਮੇ ਜਗ ਸਾਜਣ ਲਾਏ। ਤੁਸੀਂ ਖਿਆਲ ਕਰਨਾ ਕਿ ਰਚਨਾ ਦੇ ਕਈ ਸਰੋਤ ਨੇ, ਜੇ ਇਕੱਲੇ ਬੰਦੇ ਨੂੰ ਬਣਾਉਣੀ ਪਵੇ ਸਾਰੀ ਰਚਨਾ ਤੇ ਨਹੀਂ ਬਣ ਸਕਦੀ। ਲੋਕਾਂ ਨੇ ਚਾਰ ਖਾਣੀਆਂ ਮੰਨੀਆਂ, ਉਹ ਵੀ ਇੱਕ ਅਖੌਤ ਹੈ, ਗੁਰੂ ਸਾਹਿਬ ਨੇ ਉਹਦਾ ਜ਼ਿਕਰ ਕੀਤਾ, ਲੇਕਿਨ ਜਦੋਂ ਕਰੋੜਾਂ ਖਾਣੀਆਂ ਦਾ ਜ਼ਿਕਰ ਕਰਦੇ ਨੇ ਤੇ ਫਿਰ ਉਹ ਸਾਰੀ ਗੱਲ ਟੁੱਟ ਜਾਂਦੀ ਹੈ। ਗੁਰੂ ਸਾਹਿਬ ਦਾ ਆਪਣਾ ਸਿਧਾਂਤ ਇਹ ਹੈ ਕਿ ਵਾਹਿਗੁਰੂ ਅਕਾਲ ਪੁਰਖ ਨੇ ਅਣਗਿਣਤ ਸਰੋਤ ਜਿਹੜੇ ਨੇ ਜ਼ਿੰਦਗੀ ਨੂੰ ਪੈਦਾ ਕਰਨ ਦੇ ਬਣਾਏ ਹੋਏ ਨੇ, ਅਨਲਿਮਿਟਿਡ ਨਹੀਂ ਹੈ ਵੀ ਇੱਕ ਬ੍ਰਹਮ ਸੰਸਾਰ ਬਣਾ ਰਿਹਾ, ਕਹਿੰਦੇ ਨਹੀਂ। ਔਰ ਇੱਕ ਥਾਂ ਤੇ ਭਗਤਾਂ ਨੇ ਬੜਾ ਸੁੰਦਰ ਖਿਆਲ ਦਿੱਤਾ, ਉਹ ਕਹਿੰਦੇ ਨੇ ਇਹ ਜਿਹੜਾ ਬ੍ਰਹਮ ਹੈ ਨਾ ਜਿਹਦੇ ਚਾਰ ਮੂੰਹ ਨੇ, ਬੜੀ ਅਜੀਬ ਕਹਾਣੀ ਹੈ, ਫਿਰ ਕਦੇ ਜ਼ਿਕਰ ਕਰਾਂਗਾ। ਚਾਹ ਦੀ ਥਾਂ ਉਹਨੂੰ ਪੰਜਵਾਂ ਵੀ ਬਣਾਉਣਾ ਪੈ ਗਿਆ ਸੀਗਾ, ਉੱਪਰ ਵੀ ਸਿਰ ਤੇ ਇੱਕ ਉੱਤੇ ਵੀ ਮੂੰਹ ਲਾ ਲਿਆ ਸੀ ਉਹਨੇ। ਤੇ ਬਾਣੀ ਕਹਿੰਦੀ ਹੈ ਵੀ ਇਹ ਪਤਾ ਕੀ ਹੈ, ਕਹਿੰਦੇ ਨੇ ਜਿਸ ਤਰ੍ਹਾਂ ਕੋਈ ਛੋਟਾ ਜਿਹਾ ਪਿੰਡ ਹੋਵੇ ਨਾ, ਤੇ ਉਸ ਪਿੰਡ ਵਿੱਚ ਕੋਈ ਮਿੱਟੀ ਦੇ ਭਾਂਡੇ ਘੜਨ ਵਾਲਾ ਘੁਮਿਆਰ ਹੋਵੇ, ਕਹਿੰਦੇ ਨੇ ਇਸੇ ਤਰ੍ਹਾਂ ਇਹ ਸਾਰੀ ਕਾਇਨਾਤ ਸ੍ਰਿਸ਼ਟੀ ਦੇ ਅੰਦਰ ਇਹ ਬ੍ਰਹਮਾ ਜਿਹੜਾ ਚਤੁਰਮੁਖ ਡਾਂਵੜਾ, ਇਹ ਕਹਿੰਦੇ ਭਾਂਡੇ ਡੋਲਣ ਵਾਲਾ ਹੈ, ਇਹ ਘੁਮਿਆਰ ਦੀ ਆਸ ਪਸਤੀ ਰੱਖਦਾ, ਇੱਕ ਪਿੰਡ ਦੇ ਅੰਦਰ ਭਾਂਡੇ ਬਣਾਉਣ ਵਾਲੇ ਵੀ, ਔਰ ਇਹੋ ਜਿਹੇ ਕਈ ਘੁਮਿਆਰ ਨੇ ਸ੍ਰਿਸ਼ਟੀ 'ਚ। ਲੋਕੀ ਗੰਗਾ ਦੀ ਪੂਜਾ ਕਰਦੇ ਨੇ, ਅਸੀਂ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਨਹੀਂ, ਇਸ ਕਰਕੇ ਸਾਨੂੰ ਜਾਪਦਾ ਵੀ ਪਤਾ ਨਹੀਂ ਬੋਤਲ 'ਚ ਪਾ ਕੇ ਗੰਗਾ ਦਾ ਪਾਣੀ ਕਿੱਡਾ ਕੁ ਵੱਡਾ ਹੋ ਜਾਏਗਾ ਤੇ ਅਸੀਂ ਕਿੱਡੇ ਕੁ ਵੱਡੇ ਹੋ ਜਾਵਾਂਗੇ। ਬਾਣੀ ਕਹੀ ਕਹਿੰਦੀ ਹੈ, ਬਾਣੀ ਵਿੱਚ ਲਿਖਿਆ ਭਗਤਾਂ ਨੇ, ਕਹਿੰਦੇ ਨੇ ਨਖ ਪਰਸੇਵ ਜਾਂਚੈ ਸੁਰਸਰੀ, ਕਹਿੰਦੇ ਨੇ ਸੁਰਸਰੀ ਗੰਗਾ ਜਿਹੜੀ ਹੈ ਨਾ ਇਹ ਤੇ ਵਾਹਿਗੁਰੂ ਅਕਾਲ ਪੁਰਖ ਦੇ ਨਵਾਂ ਦਾ ਤੁਸੀਨਾ ਹੈ, ਤੁਛ ਚੀਜ਼ ਹੈ। ਪਰ ਅਸੀਂ ਚੁੱਕੇ ਖੁਦ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਕਰਕੇ ਤੇ ਦੱਸਣ ਵਾਲੇ ਵੀ ਸਾਡੇ ਨਾਲ ਕਿ ਜਿਹੜੇ ਧੋਖਾ ਬਰੇਦੀ ਕਰੀ ਜਾਂਦੇ ਅਸਲੀ ਤੋਂ ਵੀ ਨਹੀਂ ਦੱਸਦੇ, ਦੋਵੇਂ ਪਾਸੇ ਡੱਗੀ ਚੱਲਦੀ ਹੈ, ਉਹ ਵੀ ਕਹਿੰਦੇ ਇਹਨਾਂ ਨੂੰ ਉੱਦਾਂ ਹੀ ਪਰਚਾਈ ਰੱਖੋ ਜਿੱਦਾਂ ਪਰਚਦੇ ਹੈ, ਤੇ ਨਤੀਜਾ ਕੀ ਹੁੰਦਾ ਸਾਨੂੰ ਅਸਲੀ ਇੱਦਾਂ ਨਹੀਂ ਪਤਾ ਲੱਗਦਾ। ਅਸੀਂ ਕਦੇ ਸ਼ਨਿਚਰ ਦੀ ਪੂਜਾ ਕਰਨ ਲੱਗ ਪੈਂਦੇ ਹਾਂ, ਕਦੇ ਕਿਸੇ ਦੀ ਪੂਜਾ ਕਰਨ ਲੱਗ ਪੈਂਦੇ, ਕਦੇ ਕਿਸੇ ਪਾਸੇ ਤੁਰ ਪੈਂਦੇ, ਸੈਂਕੜੇ ਕਿਸਮ ਦੇ ਵਹਿਮ ਪਾਲ ਰੱਖੇ ਰਹੇ ਸਾਂ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ, ਕਹਿੰਦੇ ਨੇ ਭਾਈ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਜੋ ਕੁਝ ਵੀ ਹੈ, ਇਹ ਸਭ ਉਸ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ ਵਿੱਚ ਨੇ, ਕਿਉਂਕਿ ਇਹਨਾਂ ਦੇ ਅੰਦਰ ਕੋਈ ਐਸਾ ਗੁਣ ਨਹੀਂ ਜਿਹੜਾ ਉਸ ਪਰਮਾਤਮਾ ਤੋਂ ਬਾਹਰ ਦਾ ਹੋਵੇ, ਉਹਨੇ ਇਹਨਾਂ ਦੇ ਅੰਦਰ ਗੁਣ ਪਾਏ ਨੇ ਤੇ ਇਸ ਕਰਕੇ ਇਹਨਾਂ ਦੀ ਹਸਤੀ ਕਾਇਮ ਹੈ, ਕਰਮ ਕਰਦੇ ਨੇ। ਜੇ ਉਹ ਗੁਣ ਵਿੱਚੋਂ ਕੱਢ ਲਵੇ ਤੇ ਫਿਰ ਕਹਾਣੀ ਮੁੱਕ ਜਾਏਗੀ। ਪਿੱਛੇ ਜਪਜੀ ਦੇ ਅੰਦਰ ਇਹ ਗੱਲ ਆਈ ਹੈ ਕਿ ਵਾਹਿਗੁਰੂ ਅਕਾਲ ਪੁਰਖ ਹੀ ਸਭ ਨੂੰ ਗੁਣ ਦਿੰਦਾ ਹੈ, ਜੇ ਉਹ ਕਿਸੇ ਨੂੰ ਕੋਈ ਗੁਣ ਨਾ ਦੇਵੇ ਤੇ ਕੋਈ ਕੁਝ ਨਹੀਂ ਕਰ ਸਕਦਾ, ਇਹ ਉਹਦੇ ਅੰਦਰ ਤਾਕਤ ਹੈ। ਇਸ ਲਈ ਮਤ ਸਮਝਣਾ ਕਿ ਬ੍ਰਹਮਾ ਦੇ ਕੋਈ ਆਪਣੇ ਗੁਣ ਨੇ, ਸ਼ਿਵ ਦੇ ਕੋਈ ਆਪਣੇ ਗੁਣ ਨੇ, ਨਹੀਂ। ਗੁਰੂ ਸਾਹਿਬ ਅੱਗੇ ਚੱਲ ਕੇ ਇਹਨਾਂ ਚੀਜ਼ਾਂ ਨੂੰ ਹੋਰ ਕਲੀਅਰ ਕਰਨਗੇ ਜਪਜੀ ਦੇ ਅੰਦਰ ਕਿ ਉਸ ਪਰਮਾਤਮਾ ਦੀ ਯੁਕਤੀ ਹੈ ਜਿਹਦੇ ਨਾਲ ਇਹ ਸਾਰੀਆਂ ਕਹਾਣੀਆਂ ਚੱਲਦੀਆਂ ਨੇ। ਇਸ ਕਰਕੇ ਗੁਰਦੇਵ ਕਹਿੰਦੇ ਨੇ ਕਿ ਗਾਵੇਂ ਹੈ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇਂ ਹੈ ਇੰਦ ਇੰਦਾਸਣ ਬੈਠੇ। ਕਹਿੰਦੇ ਨੇ ਇੱਕ ਇੰਦਰ ਨਹੀਂ, ਲੋਕਾਂ ਨੇ ਇੱਕੋ ਇੰਦਰ ਕਲਪਿਆ ਹੈ। ਸਤਿਗੁਰੂ ਕਹਿੰਦੇ ਨੇ ਕਈ ਇੰਦਰ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਕਹਿੰਦੇ ਨੇ, ਕਹਿੰਦੇ ਨੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਔਰ ਵਿਸ਼ਨ ਕੇ ਉੱਤੇ ਕਹਿੰਦੇ ਨੇ ਗਿਣਤੀ ਕੋਈ ਨਹੀਂ, ਹਸਾ ਵੀ ਕੋਈ ਨਹੀਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕਈ ਇੰਦਰ ਆਪਣੇ ਆਸਣਾਂ ਉੱਤੇ ਬੈਠੇ ਹੋਏ ਸਮੇਤ ਦੇਵਤਿਆਂ ਦੇ ਸਭਾ ਵਿੱਚ ਆਪਣੇ ਦਰ ਉੱਤੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰ ਨਾਲ ਜੁੜੇ ਗਾਇਨ ਕਰ ਰਹੇ ਨੇ। ਭਾਲ ਇਹ ਹੈ ਕਿ ਇੰਦਰ ਆਦਿਕ ਦੇਵਤਿਆਂ ਕੋਲ ਜਿਤਨੀ ਤਾਕਤ ਹੈ, ਜਿਤਨੀ ਸ਼ਕਤੀ ਹੈ, ਉਹ ਸਭ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਤੇ ਰਹਿਮਤ ਹੈ। ਜੇ ਉਹਨਾਂ ਦੇ ਆਪਣੇ ਵਾਸਤੇ ਗੱਲ ਧਿਆਨ ਵਿੱਚ ਰੱਖਣੀ, ਪੁਰਾਣੀਆਂ ਕਹਾਣੀਆਂ ਦੇ ਅੰਦਰ ਕਈ ਗੱਲਾਂ ਬੜੀਆਂ ਸਪਸ਼ਟ ਨੇ, ਪਰ ਸਮਝਣ ਦੀ ਕੋਸ਼ਿਸ਼ ਅਸੀਂ ਨਹੀਂ ਕੀਤੀ। ਜਦੋਂ ਕਿਤੇ ਇਹਨਾਂ ਪ੍ਰਾਪਤ ਸ਼ਕਤੀ ਦੇ ਲੋਕਾਂ ਨੇ ਆਪਣੇ ਆਪ ਨੂੰ ਪਰਮਾਤਮਾ ਕਹਿਣ ਦੀ ਕੋਸ਼ਿਸ਼ ਕੀਤੀ, ਕਹਾਣੀ ਹੋਰ ਪਾਸੇ ਚੱਲ ਗਈ। ਰਾਵਣ ਕੋਲ ਤਾਕਤ ਦਿੱਤੀ ਪਰਮਾਤਮਾ ਦੀ, ਲੇਕਿਨ ਮਗਰੂਰੀ ਹੰਕਾਰ ਤੇ ਹੋਰ ਪਾਸੇ ਤੁਰ ਪਿਆ। ਕਹਿੰਦਾ ਮੈਂ ਹੀ ਸਭ ਕੁਛ ਹਾਂ। ਹਰਨਾਕਸ਼ ਦਾ ਵੀ ਇਹੋ ਹੀ ਜ਼ਿਕਰ ਹੈ ਕਿ ਮੈਂ ਹੀ ਸਭ ਕੁਛ ਹਾਂ। ਤੇ ਮਾਫ ਕਰਨਾ, ਜਿਹੜੇ ਅੱਜ ਜਿਨ੍ਹਾਂ ਦੀ ਅਸੀਂ ਪੂਜਾ ਕਰਨ ਲੱਗ ਪਏ ਨੇ, ਉਹ ਵੀ ਕਹਿੰਦੇ ਅਸੀਂ ਹੀ ਸਭ ਕੁਛ ਹਾਂ। ਤਾਈਓ ਤਾਂ ਕਹਿੰਦੇ ਨੇ ਮੱਥਾ ਟੇਕੋ ਸਾਨੂੰ, ਉਹ ਚਾਰ ਟਾਊਟ ਰੱਖ ਲੈਂਦੇ ਨੇ, ਕਹਿੰਦੇ ਇੱਥੇ ਟੇਕੋ ਮੱਥਾ। ਅਹਿਸਾਸ ਇਹ ਹੈ ਵੀ ਅਸੀਂ ਸਭ ਕੁਛ, ਮਰ ਜਾਣਾ ਕੱਲ੍ਹ ਉਹ ਕੀ ਕਰੋਗੇ, ਕੋਈ ਹੋਰ ਲੱਭੋਗੇ। ਵਾਹਿਗੁਰੂ ਅਕਾਲ ਪੁਰਖ ਦੇ ਸਾਹਮਣੇ ਸਭ ਤੁੱਛ ਨੇ, ਸਭ ਜ਼ੇਰ ਨੇ, ਸਭ ਮਿੱਟੀ ਨੇ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਬ੍ਰਹਮਾ ਵਿਸ਼ਨੂੰ ਇੰਦਰ ਆਦਿਕ ਜਿਤਨੇ ਦੇਵਤੇ ਹਨ, ਇਹਨਾਂ ਦੇ ਅੰਦਰ ਜੋ ਥੋੜੇ ਬਹੁਤੇ ਗੁਣ ਹੈਗੇ ਨੇ, ਉਹ ਕਿਸੇ ਹੋਰ ਦੇ ਨਹੀਂ, ਉਹ ਪਰਮਾਤਮਾ ਦੇ ਦਿੱਤੇ ਹੋਏ ਨੇ, ਤੇ ਉਹ ਗੁਣ ਇਹਨਾਂ ਦੇ ਅੰਦਰੋਂ ਪ੍ਰਕਾਸ਼ਿਤ ਹੋ ਰਹੇ ਨੇ, ਤੇ ਇਹ ਵਾਹਿਗੁਰੂ ਅਕਾਲ ਪੁਰਖ ਦੀ ਉਸਤ ਤੇ ਵਡਿਆਈ ਦੇ ਵਿੱਚ ਨੇ। ਉਸ ਤੋਂ ਬਾਹਰ ਨਹੀਂ ਹੋ ਸਕਦੇ, ਉਸ ਤੋਂ ਉਲਟ ਕੋਈ ਗੱਲ ਕਰ ਨਹੀਂ ਸਕਦੇ। ਜਦੋਂ ਉਲਟ ਚੱਲਣ ਦਾ ਕੋਈ ਭਾਵ ਪੈਦਾ ਹੋਏਗਾ, ਖਤਮ ਹੋ ਜਾਣਗੇ, ਮੁੱਕ ਜਾਣਗੇ, ਨਹੀਂ ਰਹੇਗੀ ਗੱਲ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਉਸ ਪਰਮਾਤਮਾ ਦੇ ਦਰ ਘਰ ਦਾ ਵਿਸਥਾਰ ਦੱਸ ਰਹੇ ਆ ਵੀ ਇਹ ਸਭ ਕੁਝ ਵੀ ਉਹਦੇ ਦਰ ਘਰ ਵਿੱਚ ਹੈ। ਅਸੀਂ ਵੀ ਉਹਦੇ ਦਰ ਘਰ ਵਿੱਚ ਹਾਂ, ਅਸੀਂ ਵੀ ਬਾਹਰ ਨਹੀਂ ਹਾਂ, ਲੇਕਿਨ ਅਸੀਂ ਖਿਆਲ ਕਰਦੇ ਹਾਂ ਵੀ ਉਹ ਇੰਦਰਪੁਰੀ ਵੱਖਰੀ ਹੈ, ਬ੍ਰਹਮਾਪੁਰੀ ਵੱਖਰੀ ਹੈ, ਸ਼ਿਵਪੁਰੀ ਵੱਖਰੀ ਹੈ। ਅਜੇ ਤੱਕ ਇਹੀ ਪ੍ਰਚਾਰ ਚੱਲਦਾ। ਉਸਦਾ ਨਤੀਜਾ ਹੈ ਕਿ ਪਰਮਾਤਮਾ ਦੀ ਸਰਬ ਵਿਆਪਕ ਹਸਤੀ ਜਿਹੜੀ ਹੈ ਉਹ ਸਾਡੀ ਸਮਝ 'ਚ ਨਹੀਂ ਆਉਂਦੀ, ਅਤੇ ਅਸੀਂ ਅਜੇ ਵੀ ਸੀਟਾਂ ਰਿਜ਼ਰਵ ਕਰਾਉਂਦੇ ਫਿਰਦੇ ਹਾਂ ਕਿ ਆਹ ਪਾਠ ਕਰਾਂਗੇ ਉੱਥੇ ਸੀਟ ਰਿਜ਼ਰਵ ਹੋ ਜਾਏਗੀ, ਆਹ ਕਰਾਂਗੇ ਉੱਥੇ ਰਿਜ਼ਰਵ ਹੋ ਜਾਏਗੀ। ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਿਲਕੁਲ ਤੋੜ ਕੇ ਰੱਖਦੇ ਆ, ਕਿਉਂਕਿ ਜਦੋਂ ਅਸੀਂ ਬਾਣੀ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਾਰੀਆਂ ਗੱਲਾਂ ਢਹਿ ਢੇਰੀ ਹੋ ਜਾਣਗੀਆਂ, ਅਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਅਨਾਦੀ ਹਸਤੀ ਜਿਹੜੀ ਹੈ ਉਸਦਾ ਅਹਿਸਾਸ ਸਾਡੇ ਅੰਦਰ ਜਾਗਰਤ ਹੋਵੇਗਾ। ਤਾਂ ਸਮਾਂ ਕਿਉਂਕਿ ਸਮਾਪਤ ਹੈ, ਇਸ ਕਰਕੇ ਇੰਨੇ ਕੁ ਅੱਖਰਾਂ ਨਾਲ ਹੀ ਅੱਜ ਦੀ ਵਿਚਾਰ ਨੂੰ ਸੰਕੋਚਦਾ ਹੋਇਆ ਖਿਮਾ ਦਾ ਯਾਚਕ ਹਾਂ, ਕਿਉਂਕਿ ਬਾਣੀ ਐਸੀ ਹੈ ਕਿ ਇਸ ਨੂੰ ਗਹਿਰਾਈ ਨਾਲ ਸਮਝਣ ਦੀ ਆਪਾਂ ਕੋਸ਼ਿਸ਼ ਕਰਾਂਗੇ ਤੇ ਤਾਂ ਕੋਈ ਥੋੜੀ ਬਹੁਤੀ ਗੱਲ ਪਿੜ ਪੱਲੇ ਪਵੇਗੀ, ਤੇ ਜੇ ਸਮਝੀਏ ਵੀ ਕੋਈ ਕਥਾ ਕਹਾਣੀਆਂ ਨਾਲ ਕਹਾਣੀ ਬਣ ਜਾਏਗੀ ਤੇ ਫਿਰ ਭਾਵੇਂ 20 ਦਿਨ ਲੱਗੇ ਰਹੀਏ ਸਮਝ ਨਹੀਂ ਆਏਗੀ। ਤਾਂ ਸਤਿਗੁਰੂ ਰਹਿਮਤ ਕਰਨ ਤੇ ਅਸੀਂ ਥੋੜਾ ਜਿਹਾ ਆਪਣੀ ਸੋਝ ਨੂੰ ਗੰਭੀਰਤਾ ਵਿੱਚ ਲਿਜਾ ਕੇ ਤੇ ਇਸ ਅਹਿਸਾਸ ਨੂੰ ਜਾਗਰਤ ਕਰ ਸਕੀਏ ਕਿ ਗੁਰੂ ਪਾਤਸ਼ਾਹ ਕਿਤਨੀ ਰਹਿਮਤ ਤੇ ਬਖਸ਼ਿਸ਼ ਕਰਕੇ ਸਾਨੂੰ ਭਰਮਾਂ ਭੁਲੇਖਿਆਂ ਵਹਿਮਾਂ ਦੇ ਜਾਲ ਵਿੱਚੋਂ ਕੱਢ ਰਹੇ ਨੇ ਤੇ ਉਸ ਅਨੰਤ ਅਥਾਹ ਸ਼ਕਤੀ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਨਾਲ ਜੋੜ ਰਹੇ ਹਨ। ਹੋਈਆਂ ਭੁੱਲਾਂ ਤੋਂ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।